ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 180 ਅੰਗ ਤੇ 83ਵਾਂ ਸ਼ਬਦ ਸੰਪੂਰਨ ਕਰਕੇ 84ਵਾਂ ਸ਼ਬਦ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਅੱਜ ਦਾ ਪਾਵਨ ਸ਼ਬਦ ਆਪਣੀ ਰਸਨਾ ਦੇ ਉੱਪਰ ਹੈ। ਜਿਵੇਂ ਸਤਿਗੁਰਾਂ ਨੇ ਫਰਮਾਇਆ, ਗੁਰੂ ਅਮਰਦਾਸ ਮਹਾਰਾਜ ਨੇ, ਹੇ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਸਤਿਗੁਰੂ ਮਹਾਰਾਜ ਆਪਣੀ ਜ਼ੁਬਾਨ ਨੂੰ ਰਸਨਾ ਨੂੰ ਸਮਝਾ ਰਹੇ ਨੇ, ਕਿਉਂਕਿ ਜ਼ੁਬਾਨ ਸਾਡੀ ਕਰਮ ਇੰਦਰਾ ਵੀ ਹੈ ਅਤੇ ਗਿਆਨ ਇੰਦਰਾ ਵੀ ਹੈ। ਜਦੋਂ ਇਹ ਬੋਲਦੀ ਹੈ ਤਾਂ ਇਹਨੂੰ ਕਰਮ ਇੰਦਰਾ ਕਿਹਾ ਜਾਂਦਾ, ਜਦੋਂ ਇਹ ਰਸ ਲੈਂਦੀ ਹੈ ਤਾਂ ਇਹਦਾ ਨਾਮ ਗਿਆਨ ਹੈ, ਗਿਆਨ ਇੰਦਰਾ, ਜੋ ਦੱਸਦੀ ਹੈ ਕੌੜਾ ਖੱਟਾ ਮਿੱਠਾ ਕਸੈਲਾ ਕੈਸਾ ਹੈ। ਸੋ ਮਹਾਰਾਜ ਫਰਮਾਉਂਦੇ ਹਨ, ਗੌੜੀ ਰਾਗ ਦੇ ਵਿੱਚ ਗੁਆਰੇ ਦੀ ਜਾਤੀ ਹੈ, ਪੰਜਵੇਂ ਪਾਤਸ਼ਾਹ ਦਾ ਪਾਵਨ ਸ਼ਬਦ ਹੈ। ਇਹ ਮੇਰੀ ਜ਼ੁਬਾਨ ਹੈ ਮੇਰੀ ਰਸਨਾ, ਸੰਬੋਧਨ ਕਰਕੇ ਕਹਿੰਦੇ ਇਹਨੂੰ, ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਕਹਿੰਦੇ ਹੇ ਮੇਰੀ ਜੀਭੇ, ਨਾਮ ਰਸ ਤੋਂ ਬਿਨਾਂ ਹੋਰ ਜਿੰਨੇ ਵੀ ਦੁਨਿਆਵੀ ਰਸ ਤੂੰ ਚੱਖੇ ਨੇ ਅੱਜ ਤੱਕ, ਉਹਨਾਂ ਨਾਲ ਤੈਨੂੰ ਰੱਜ ਨਹੀਂ ਆਇਆ ਹੁਣ ਤੱਕ। ਤੇਰੀ ਨਿਮਖ ਭਰਪੀ ਜਿਹੜੀ ਤ੍ਰਿਸ਼ਨਾ ਸੀ ਉਹ ਲੱਥੀ ਨਹੀਂ ਹੈ। ਇਸ ਕਰਕੇ ਜਿੰਨਾ ਮਰਜ਼ੀ ਤੂੰ ਖਾਈ ਜਾ ਖਾਈ ਜਾ ਖਾਈ ਜਾ, ਲੱਖਾਂ ਬਰੇ ਵੀ ਖਾਈ ਜਾਵੇਂਗੀ ਤਾਂ ਤੇਰਾ ਜਿਹੜਾ ਹੈ ਤ੍ਰਿਸ਼ਨਾ ਹੈ ਉਹ ਨਹੀਂ ਲੱਥਣੀ। ਤੈਨੂੰ ਦੱਸਦੇ ਹਾਂ ਕਿ ਰੱਜਣਾ ਕਿਵੇਂ ਹੈ ਤੂੰ, ਜਿਹੜੀ ਚੀਜ਼ ਨੇ ਨਾਲ ਰੱਜਣਾ ਹੈ। ਹਰ ਰਸ ਕਾ ਤੂੰ ਚੱਖ ਹੈ ਸਾਧ, ਚਾਖਤ ਹੋਏ ਰਹੇ ਹੈ ਬਿਸਮਾਦ। ਇਹ ਮੇਰੀ ਜੇਬਾ, ਜੇਕਰ ਤੂੰ ਕਹਿੰਦੇ ਨੇ ਨਾਮ ਰਸ ਦਾ ਸਵਾਦ ਚੱਖ ਲਵੇਂ ਨਾ, ਤਾਂ ਚੱਖਦਿਆਂ ਨਾਲ ਹੀ ਤੇਰੀ ਜਿਹੜੀ ਅਵਸਥਾ ਹੈ, ਚੱਖਦਿਆਂ ਨਾਲ ਹੀ ਬਿਸਮਾਦ ਹੁੰਦੀ, ਅਸਚਰਜ ਹੋ ਜਾਏਗੀ। ਫਿਰ ਇਹ ਰਸ ਛੱਡੇ ਉਹ ਰਸ ਆਵਾ, ਜਦੋਂ ਤੈਨੂੰ ਨਾਮ ਦਾ ਰਸ ਆ ਗਿਆ ਫਿਰ ਦੁਨਿਆਵੀ ਰਸ ਨਹੀਂ ਚੰਗੇ ਲੱਗਣੇ। ਅੰਮ੍ਰਿਤ ਰਸ ਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਉ। ਇਹ ਪਿਆਰੀ ਰਸਨਾ ਤੂੰ ਨਾਮ ਅੰਮ੍ਰਿਤ ਰਸ ਨੂੰ ਪੀਣਾ ਕਰ, ਇਸ ਨਾਮ ਰਸ ਵਿੱਚ ਰੱਤੀ ਹੋਈ ਤੂੰ ਸੰਸਾਰਕ ਪਦਾਰਥਾਂ ਵੱਲੋਂ ਤ੍ਰਿਪਤ ਹੋ ਜਾਏਗੀ, ਰੱਜ ਜਾਏਗੀ। ਨਾਮ ਅੰਮ੍ਰਿਤ ਰਸ ਨੂੰ ਪੀਣਾ ਕਰ। ਉਹ ਕਿਵੇਂ ਪੀਏ ਜੀ ਨਾਮ ਰਸ? ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਪੰਜਵੇਂ ਪਾਤਸ਼ਾਹ, ਇਹ ਜਿਹਵੇ ਤੂੰ ਰਾਮ ਗੁਣ ਗਾਓ, ਨਿਮਖ ਨਿਮਖ ਹਰ 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 ਧਿਆਓ। ਇਹ ਮੇਰੀ ਰਸਨਾ ਹੈ ਮੇਰੀ ਜ਼ੁਬਾਨ, ਤੂੰ ਰਾਮ ਦੇ ਗੁਣ ਗਾਉਣਾ ਕਰ, ਅਭਿਆਸ ਕਰ ਬਾਣੀ ਦਾ, ਬਾਣੀ ਪੜ੍ਹ। ਨਿਮਖ ਨਿਮਖ ਸਮੇਂ ਦੇ ਵਿੱਚ ਵਾਹਿਗੁਰੂ ਦੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਣਾ ਕਰ, ਮਨ ਕਰਕੇ ਨਾਮ ਨੂੰ, ਬਾਣੀ ਕਰਕੇ ਨਾਮ ਨੂੰ, ਸਰੀਰ ਕਰਕੇ ਨਾਮ ਨੂੰ ਧਿਆਉਣਾ ਕਰ। ਆਨ ਨਾ ਸੁਣੀਐ ਕਤਹੂੰ ਜਾਈਐ, ਸਾਧ ਸੰਗਤ ਬੜ ਭਾਗੀ ਪਾਈਐ। ਆਨ ਕਤਹੂੰ ਕਹਿੰਦੇ ਹੋਰ ਕਿਧਰੋਂ ਹਰੀ ਨਾਮ ਸੁਣਿਆ ਨਹੀਂ ਜਾਂਦਾ, ਆਨ ਨਾ ਸੁਣੀਐ। ਵੱਡਿਆਂ ਭਾਗਾਂ ਨਾਲ ਇਹ ਸਤਸੰਗਤ ਵਿੱਚੋਂ ਹੀ ਨਾਮ ਦੀ ਪ੍ਰਾਪਤੀ ਹੁੰਦੀ। ਸਤਸੰਗਤ ਤੋਂ ਬਿਨਾਂ ਨਾ ਕਿਸੇ ਹੋਰ ਸਥਾਨ ਤੇ ਜਾਈਏ ਅਤੇ ਨਾ ਹੀ ਵਾਹਿਗੁਰੂ ਨਾਮ ਤੋਂ ਬਿਨਾਂ ਹੋਰ ਗੱਲ ਸੁਣੀਏ। ਕਰਮਾਂ ਅਨੁਸਾਰ ਜੇ ਕਤਹੂੰ ਜਾਈਏ, ਕਿਧਰੇ ਚਲੇ ਵੀ ਜਾਈਏ, ਤਾਂ ਉੱਥੇ ਹੋਰ ਕੋਈ ਗੱਲ ਨਾ ਸੁਣੀਏ। ਵੱਡਿਆਂ ਭਾਗਾਂ ਨਾਲ ਸਤਸੰਗਤ ਕਰਨੀ ਜ਼ਰੂਰ ਪਾਈਏ, ਪ੍ਰਾਪਤ ਕਰੀਏ। ਰਸ ਕਿੰਨੀ ਦੇਰ ਬਾਅਦ ਆਉਂਦਾ ਹੈ, ਕਿੰਨਾ ਸਮਾਂ ਜ਼ਬਾਨ ਨੂੰ ਨਾਮ ਜਪਣਾ ਚਾਹੀਦਾ ਹੈ, ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਆਠ ਪਹਿਰ ਜਿਹਵੇ ਆਰਾਧ, ਪਾਰ ਬ੍ਰਹਮ ਠਾਕੁਰ ਆਗਾਧ। ਇਹ ਮੇਰੀ ਜ਼ੁਬਾਨ ਤੂੰ ਅੱਠੇ ਪਹਿਰ ਦਿਨ ਰਾਤ ਉਹ ਪਰਮਾਤਮਾ ਦਾ ਆਰਾਧਨਾ ਕਰ। ਇੱਕ ਰਸ ਬਿਨਾਂ ਕਿਸੇ ਸੋਚੇ ਸਮਝੇ, ਕਿਉਂਕਿ ਮਨ ਅੰਦਰੋਂ ਬਹੁਤ ਪ੍ਰਕਾਰ ਦੀਆਂ ਸ਼ੈਤਾਨੀਆਂ ਕਰਦਾ, ਇਹਦੇ ਨਾਲ ਕੀ ਹੋ ਜਾਵੇਗਾ, ਵਾਹਿਗੁਰੂ ਕਹਿਣ ਨਾਲ ਕੀ ਹੋਏਗਾ, ਮੂਲ ਮੰਤਰ ਨਾਲ ਕੀ ਹੋਏਗਾ। ਪਾਠ ਕਰਦੇ ਬਥੇਰੇ ਲੋਕੀ, ਮਨ ਅੰਦਰੋਂ ਬੋਲਦਾ, ਉਹ ਜ਼ਬਾਨ ਨੂੰ ਬੰਦ ਕਰਾਉਣ ਦਾ ਯਤਨ ਕਰਦਾ। ਮਨ ਚਾਹੁੰਦਾ ਕਿ ਮੈਨੂੰ ਜ਼ਬਾਨ ਅੱਛੇ ਅੱਛੇ ਗੱਲਾਂ ਦੀ ਬਜਾਏ ਗੰਦੀਆਂ ਚੀਜ਼ਾਂ ਸੁਣਾਵੇ, ਜਿਸ ਕਰਕੇ ਮੈਂ ਵਿਕਾਰੀ ਸਵਾਦ ਲਵਾਂ। ਪਰ ਸਤਿਗੁਰੂ ਕਹਿੰਦੇ ਨੇ ਇਸ ਮਨ ਨੂੰ ਗੰਦਾ ਸੁਭਾਅ ਨਾ ਪਾਓ, ਕਿਉਂਕਿ ਸ਼ੁਰੂ ਤੋਂ ਲੈ ਕੇ ਜੇ ਚੰਗਾ ਸੁਭਾਅ ਜ਼ਬਾਨ ਨੂੰ ਪੈ ਜਾਵੇ, ਮਨ ਨੂੰ ਉਹੀ ਆਪਦੀ ਆਦਤ ਬਣ ਜਾਂਦੀ, ਆਦੀ ਬਣ ਜਾਂਦਾ। ਜਿਵੇਂ ਧਰੂਵ ਅਤੇ ਪ੍ਰਹਿਲਾਦ ਜੀ ਨੇ ਬਚਪਨ ਦੇ ਵਿੱਚ ਹੀ ਨਾਮ ਜਪਣਾ ਸ਼ੁਰੂ ਕੀਤਾ, ਉਹ ਨਾਮ ਦੇ ਹੀ ਆਦੀ ਹੋ ਗਏ। ਬਹੁਤ ਸਾਰੇ ਲੋਕ ਜਿਹੜੇ ਨੇ ਜ਼ਬਾਨ ਦੇ ਨਾਲ ਗੰਦੇ ਗੀਤ ਗਾਉਂਦੇ ਨੇ, ਕੰਨਾਂ ਨਾਲ ਗੰਦੀਆਂ ਬੋਲੀਆਂ ਸੁਣਦੇ ਨੇ, ਫਿਰ ਉਹਨਾਂ ਨੂੰ ਆਦਤ ਬਣ ਜਾਂਦੀ ਕਿ ਚੰਗੀ ਚੀਜ਼ ਭਾਉਂਦੀ ਨਹੀਂ ਹੈ ਉਹਨਾਂ ਨੂੰ, ਗਾਣਿਆਂ ਨੂੰ ਗਾਉਂਦੇ ਰਹਿੰਦੇ ਨੇ। ਗੁਰਬਾਣੀ ਅੰਦਰ ਸਤਿਗੁਰੂ ਕਹਿੰਦੇ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਇਹ ਮੇਰੇ ਪਰਮਾਤਮਾ ਮੈਨੂੰ ਕੰਨਾਂ 'ਚ ਨਾ ਇਹ ਸੁਣਾਇਓ। ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਅੱਠੇ ਪਹਿਰ ਦਿਨ ਰਾਤ ਆਰਾਧਨਾ ਕਰ, ਜੋ ਪਾਰਬ੍ਰਹਮ ਪਰਮੇਸ਼ਰ ਸਾਰਿਆਂ ਦਾ ਸਵਾਮੀ ਹੈ, ਆਗਾਧ ਹੁੰਦਾ ਡੂੰਘਾ। ਈਹਾ ਊਹਾ ਸਦਾ ਸੁਹੇਲੀ, ਹਰ ਗੁਣ ਗਾਵਤ ਰਸਨ ਅਮੋਲੀ। ਈਹਾ ਊਹਾ ਹੁੰਦਾ ਲੋਕ ਪਰਲੋਕ ਵਿੱਚ ਤੂੰ ਹਮੇਸ਼ਾ ਸੁਖੀ ਰਹੋਵੇਂਗੀ, ਇਹ ਰਸਨਾ ਹਰੀ ਦੇ ਗੁਣ ਗਾਉਂਦਿਆਂ ਤੂੰ ਅਮੋਲਕ ਹੋ ਜਾਏਂਗੀ। ਇੰਨੀ ਅਮੋਲਕ ਰਸਨਾ ਤੇ ਲੋਕ ਚਾਹੁਣਗੇ ਕਿ ਇੱਕ ਬੋਲ ਬੋਲ ਦੇਵੇ, ਸੱਤ ਰੂਪ ਹੋ ਜਾਏਗੀ, ਤੇਰਾ ਬੋਲਿਆ ਸੱਤ ਹੋ ਜਾਏਗਾ। ਬਨਸਪਤ ਮੌਲੀ ਫਲ ਫੁੱਲ ਭੇਡੇ, ਇਹ ਰਸ ਰਾਤੀ ਬਹੁਰ ਨਾ ਛੋਡੇ। ਹੁਣ ਜਿਸ ਪਰਮੇਸ਼ਰ ਦੀ ਕਿਰਪਾ ਨਾਲ ਸਾਰੀ ਬਨਸਪਤੀ ਮੌਲੀ ਪ੍ਰਫੁੱਲਤ ਹੋ ਰਹੀ ਹੈ, ਅਤੇ ਭੇਡੇ ਹੁੰਦੇ ਨੇ ਬ੍ਰਿਛਾਂ ਨੂੰ ਫੁੱਲ ਫਲ ਲੱਗਦੇ ਨੇ, ਇਸੇ ਤਰ੍ਹਾਂ ਜਿਸ ਪਰਮੇਸ਼ਰ ਦੀ ਸੱਤਾ ਨਾਲ ਸਤਸੰਗਤ ਰੂਪ ਬਨਸਪਤੀ ਖੇਡ ਰਹੀ ਹੈ, ਪਾਪ ਪ੍ਰਫੁੱਲਤ ਹੋ ਰਹੀ ਹੈ, ਅਤੇ ਜਗਿਆਸੂ ਰੂਪ ਜਿਹੜੇ ਬ੍ਰਿਛਾਂ ਨੂੰ ਧਰਮ ਦਾ ਫੁੱਲ ਅਤੇ ਗਿਆਨ ਰੂਪੀ ਫਲ ਲੱਗ ਰਿਹਾ, ਇਹ ਮੇਰੀ ਜ਼ਬਾਨ ਜੇ ਤੂੰ ਇੱਕ ਵਾਰ ਵੀ ਇਸ ਨਾਮ ਰਸ ਵਿੱਚ ਰਚ ਵਿੱਚ ਜਾਵੇਂ ਤਾਂ ਫਿਰ ਕਦੇ ਵੀ ਉਹਨੂੰ ਨਾਮ ਰਸ ਨੂੰ ਤੂੰ ਛੱਡੇਂਗੀ ਨਹੀਂ, ਕਿਉਂਕਿ ਨਾਮ ਰਸ ਸਭ ਤੋਂ ਸ਼੍ਰੋਮਣੀ ਹੈ। ਆਨ ਨਾ ਰਸ ਕਸ ਲਵੈ ਨਾ ਲਾਈ, ਕਉ ਨਾਨਕ ਗੁਰ ਭਏ ਹੈ ਸਹਾਈ। ਇਸ ਨਾਮ ਰਸ ਦੇ ਲਵੈ ਤੋਂ ਭਾਵ ਸਦਰਸ, ਆਨੰਦ ਜੇ ਕਰੀਏ ਭਾਵ ਪਾਠ ਤਾਂ ਹੋਰ ਰਸ ਕਸ ਨਹੀਂ ਲੱਗ ਸਕਦੇ। ਆਨੰਦ ਹੁੰਦਾ ਮੁੱਖ, ਆਨੰਦ ਰਸ ਕਸ ਲਵੈ ਨਾ ਲਾਈ, ਰਸ ਹੁੰਦੇ ਨੇ ਪੀੜ ਕੇ ਕੱਢੀਆਂ ਹੋਈਆਂ ਚੀਜ਼ਾਂ, ਜਿਵੇਂ ਸੰਗਤਰੇ ਦਾ ਰਸ ਹੈ, ਗੰਨੇ ਦਾ ਆਦਿਕ ਹੋਰ। ਕਸ ਹੁੰਦਾ ਉਬਾਲ ਕੇ, ਸੱਕਾਂ ਦੇ ਰਸ ਕਸ ਕੱਢਣੇ, ਇਹਨੂੰ ਕਹਿੰਦੇ ਮੂੰਹ ਦੇ ਨੇੜੇ ਵੀ ਨਾ ਲਾਓ। ਆਨ ਨਾ ਰਸ ਕਸ ਲਵੈ ਨਾ ਲਾਈ, ਮਹਾਰਾਜ ਕਥਨ ਕਰਦੇ ਨਾਮ ਰਸ ਉਹਨੂੰ ਪ੍ਰਾਪਤ ਹੁੰਦਾ ਜਿਹਦੇ ਸਹਾਇਕ ਹੋਏ ਨੇ ਸਤਿਗੁਰੂ ਆਪ, ਉਹਦੇ ਉੱਤੇ ਸਤਿਗੁਰੂ ਦੀ ਕਿਰਪਾ ਹੁੰਦੀ। ਸੋ ਜਿਨ੍ਹਾਂ ਲੋਕਾਂ ਨੂੰ ਬਹੁਤ ਮਾੜੀਆਂ ਚੀਜ਼ਾਂ ਖਾਣ ਦੀ ਆਦਤ ਹੈ ਔਰ ਉਹ ਛੱਡਣਾ ਵੀ ਚਾਹੁੰਦੇ ਨੇ ਮਾੜੀਆਂ ਚੀਜ਼ਾਂ ਪੀਣ ਵਾਲੀਆਂ ਖਾਣ ਵਾਲੀਆਂ, ਉਹਨਾਂ ਨੂੰ ਇਸ ਸ਼ਬਦ ਦਾ ਅਭਿਆਸ ਕਰਨਾ ਚਾਹੀਦਾ। ਇਹ 84ਵਾਂ ਸ਼ਬਦ ਹੈ 181 ਅੰਗ 'ਤੇ। ਇਹਦੇ ਨਾਲ ਜ਼ਬਾਨ ਨੂੰ ਉਪਦੇਸ਼ ਹੁੰਦਾ ਕਿ ਤੂੰ ਨਾ ਖਾ ਨਾ ਖਾ, ਨਾਮ ਦਾ ਰਸ ਲੈ। 181 ਅੰਗ 'ਤੇ ਸਤਿਗੁਰੂ ਮਹਾਰਾਜ ਗੌੜੀ ਰਾਗ ਵਿੱਚ ਬਖਸ਼ਿਸ਼ ਕਰਦੇ ਅੱਗੇ, ਗੌੜੀ ਗੁਆਰੇਰੀ ਮਹੱਲਾ ਪੰਜਵਾ, ਮਨ ਮੰਦਰ ਤਨ ਸਾਜੀ ਬਾਰ, ਇਸ ਹੀ ਮੱਧੇ ਬਸਤ ਅਪਾਰ। ਮਨ ਰੂਪੀ ਮੰਦਰ ਹੈ, ਇਹਦੇ ਆਲੇ ਦੁਆਲੇ ਜਿਹੜਾ ਤਨ ਹੈ, ਸਰੀਰ ਹੈ, ਸਥੂਲ ਦੇਹ ਰੂਪੀ ਵਾੜ ਬਣਾਈ ਹੋਈ ਹੈ, ਅਤੇ ਇਸੇ ਮਨ ਰੂਪ ਮੰਦਰ ਦੇ ਵਿੱਚ ਬੇਅੰਤ ਵਸਤੂਆਂ ਪਈਆਂ ਨੇ। ਜੋ ਬ੍ਰਹਿਮੰਡ ਦੇ ਸੋਈ ਪਿੰਡੇ, ਜੋ ਬ੍ਰਹਿਮੰਡ ਵਿੱਚ ਵਿਆਪਕ ਹੈ ਉਹੀ ਸਰੀਰ ਵਿੱਚ ਹੈ, ਇੱਕੋ ਹੀ ਰੂਪ ਹੈ ਦੋਵੇਂ। ਜੋ ਖੋਜੈ ਸੋ ਪਾਵੈ, ਇਸ ਹੀ ਪੀਤਰ ਸੁਨੀਅਤ ਸਾਹੋ, ਕਵਨ ਬਾਪਾਰੀ ਜਾ ਕਾ ਊਹਾ ਵਿਸਾਹੋ। ਇਸੇ ਮਨ ਰੂਪ ਮੰਦਰ ਦੇ ਵਿੱਚ ਹੀ ਸਾਹੋ ਪਰਮਾਤਮਾ ਸੁਣਿਆ ਜਾਂਦਾ ਹੈ, ਜਿਹੜਾ ਅੰਦਰ ਮਨ ਮੰਦਰ ਹਰਿਮੰਦਰ ਇਹੋ ਸਰੀਰ ਹੈ। ਇਹ ਵੀ ਸਤਿਗੁਰਾਂ ਨੇ ਕਿਹਾ, ਉਹ ਕਿਹੜਾ ਵਪਾਰੀ ਹੈ ਜਿਹਦਾ ਉਹ ਪਰਮੇਸ਼ੁਰ ਉੱਤੇ ਭਰੋਸਾ ਬੱਝਿਆ ਹੋਇਆ, ਜਿਸ ਉੱਤੇ ਗੁਰਾਂ ਦੀ ਕਿਰਪਾ ਹੋਈ ਆ, ਉਹ ਵਪਾਰੀ ਗੁਰੂ ਦੀ ਕਿਰਪਾ ਵਾਲਾ ਹੀ ਵਪਾਰੀ ਬਣ ਸਕਦਾ ਜਿਸ ਉੱਤੇ ਗੁਰੂ ਸਾਹਿਬ ਦੀ ਮਿਹਰ ਹੁੰਦੀ ਹੈ। ਸਤਿਗੁਰੂ ਕਹਿੰਦੇ ਪਰ ਇਹ ਕੋਈ ਕੋਈ ਵਪਾਰੀ ਬਣਦਾ। ਨਾਮ ਰਤਨ ਕੋ ਵਿਵਹਾਰੀ, ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ। ਪਰਮੇਸ਼ੁਰ ਦੇ ਨਾਮ ਰੂਪ ਰਤਨ ਦਾ ਕਿਹੜਾ ਵਪਾਰੀ ਬਣਦਾ, ਕਿਹੜਾ ਕਿਹੜਾ ਬੰਦਾ ਬਣਦਾ? ਕਹਿੰਦੇ ਜਿਹਦੇ ਉੱਤੇ ਗੁਰਾਂ ਦੀ ਕਿਰਪਾ ਹੋਈ ਆ ਉਹੀ ਨਾਮ ਰੂਪ ਰਤਨ ਦਾ ਵਪਾਰੀ ਬਣਦਾ। ਜਿਸ ਉੱਤੇ ਗੁਰਾਂ ਦੀ ਕਿਰਪਾ ਹੋਈ ਆ ਉਹੀ ਨਾਮ ਰੂਪ ਭੋਜਨ ਨੂੰ ਛਕਣਾ ਕਰਦਾ। ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਵੈਸੇ ਤਾਂ ਆਪਾਂ ਨੂੰ ਹੁਣ ਤੱਕ ਪਤਾ ਲੱਗ ਗਿਆ ਕਿ ਜੇ ਕੰਨਾ ਆ ਜੇ ਧਿਆਨ ਦੇਣਾ, ਫਿਰ ਵੀ ਖਿਆਲ ਰੱਖੋ ਕਿ ਐੜੇ ਨੂੰ ਕੰਨਾ ਹੈ ਇੱਥੇ, ਆਹੇ ਨੂੰ ਕੰਨਾ ਹੈ ਆਹਾਰੀ। ਮਨ ਤਨ ਅਰਪੀ ਸੇਵ ਕਰੀਜੈ, ਕਵਨ ਸੋ ਜੁਗਤ ਜਿਤ ਕਰ ਭੀਜੈ। ਮਨ ਤਨ ਦੇ ਅਰਪਣੇ ਰੂਪੀ ਸੇਵਾ ਨੂੰ ਕੌਣ ਕਰਦਾ ਹੈ? ਕਹਿੰਦੇ ਜਿਸ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੈ, ਜਿਹਦੇ 'ਤੇ ਗੁਰੂ ਦੀ ਕਿਰਪਾ ਹੋਈ ਹੈ, ਸਤਿਗੁਰਾਂ ਦੀ ਮਿਹਰ ਹੋਈ ਹੈ, ਉਹੀ ਜੀਵ ਮਨ ਤਨ ਦੇ ਅਰਪਣੇ ਰੂਪ ਸੇਵਾ ਕਰਦਾ, ਗੁਰਾਂ ਨੂੰ ਮਨ ਅਤੇ ਤਨ ਅਰਪਣ ਕਰ ਦਿੰਦਾ। ਕਿਉਂਕਿ ਜਦ ਇੱਕ ਗੱਲ ਪੱਕੀ ਹੋ ਗਈ ਮਨ 'ਚ, ਘਰ ਛੱਡਣੇ ਰਹਿਣਾ ਨਹੀਂ ਕੋਈ, ਸਰੀਰ ਛੱਡਣਾ, ਮਾਇਆ ਛੱਡਣੀ, ਪਰਿਵਾਰ ਛੱਡ ਕੇ ਜਾਣਾ, ਪਰਲੋਕ ਨੂੰ ਜਾਣਾ, ਜਿਨ੍ਹਾਂ ਨੇ ਗੁਰੂ ਨੂੰ ਮੰਨਿਆ, ਸਤਿਗੁਰੂ ਨੂੰ ਮੰਨਿਆ, ਉਹਨਾਂ ਨੇ ਫਿਰ ਇਹ ਗੱਲ ਨੂੰ ਪੱਕੀਆਂ ਮੰਨ ਲਿਆ ਮਨ ਦੇ ਅੰਦਰ ਵੀ ਆਪਾਂ ਦੁਨੀਆਂ ਵੱਲ ਨਹੀਂ ਦੇਖਣਾ, ਦੁਨੀਆਂ ਤੋਂ ਕੀ ਲੈਣਾ, ਆਪਾਂ ਗੁਰੂ ਸਾਹਿਬ ਦੇ ਸਿੱਖ ਹਾਂ, ਆਪਾਂ ਗੁਰੂ ਸਾਹਿਬ ਦੇ ਬਚਨ ਹੀ ਸੁਣਨੇ ਨੇ, ਗੁਰੂ ਸਾਹਿਬ ਦੇ ਬਚਨ ਹੀ ਮੰਨਣੇ ਨੇ। ਕਹਿੰਦੇ ਉਹ ਕਿਹੜੀ ਸ੍ਰੇਸ਼ਟ ਯੁਗਤੀ ਹੈ ਜਿਹਦੇ ਕਰਕੇ ਪਰਮੇਸ਼ੁਰ ਵਿੱਚ ਬੰਦਾ ਰਚਮਿਚ ਜਾਵੇ? ਕਹਿੰਦੇ ਹੋਰ ਕੋਈ ਯੁਗਤੀ ਨਹੀਂ, ਬਸ ਗੁਰਾਂ ਦੀ ਜਿਹੜੀ ਕਿਰਪਾ ਹੋਣੀ ਆ ਨਾ, ਇਹੋ ਸ੍ਰੇਸ਼ਟ ਯੁਗਤੀ ਹੈ, ਹੋਰ ਕੋਈ ਯੁਗਤੀ ਨਹੀਂ ਹੈ। ਜੇ ਤਾਂ ਕਿਰਪਾ ਹੋ ਗਈ ਫਿਰ ਤਾਂ ਠੀਕ ਹੈ, ਜੇ ਨਾ ਕਿਰਪਾ ਹੋਈ ਫਿਰ ਕੁਛ ਵੀ ਨਹੀਂ ਹੋਣਾ ਉੱਥੇ। ਉਹ ਕਿਰਪਾ ਕਿਵੇਂ ਲਈਏ ਜੀ? ਪਾਏ ਲੱਗਾਂ ਤਜ ਮੇਰਾ ਤੇਰਾ, ਕਵਨ ਸੋ ਜਨ ਜੋ ਸੌਦਾ ਜੋਰ ਹੈ। ਕਹਿੰਦੇ ਕਿਰਪਾ ਹੋਵੇ ਤਾਂ ਹੀ ਮੇਰ ਤੇਰ ਨੂੰ ਤਿਆਗ ਕੇ ਬੰਦਾ ਚਰਨਾਂ ਨਾਲ ਲੱਗਦਾ। ਜਿਹਦੇ ਉੱਤੇ ਗੁਰਾਂ ਦੀ ਕਿਰਪਾ ਹੈ ਉਹੀ ਸ੍ਰੇਸ਼ਟ ਜਨ ਬਣਦਾ, ਅਤੇ ਉਹੀ ਫਿਰ ਪਰਮੇਸ਼ੁਰ ਦੇ ਨਾਮ ਰੂਪੀ ਸੌਦੇ ਨੂੰ ਜੋੜਦਾ ਰਹਿੰਦਾ। ਇੱਕ ਇੱਕ ਜਿਵੇਂ ਬੰਦਾ ਬੂੰਦ ਬੂੰਦ ਦੇ ਨਾਲ, ਕਹਿੰਦੇ ਗਾਗਰ ਭਰ ਜਾਂਦੀ, ਤੁਪਕਾ ਇੱਕ ਡਿੱਗਦਾ ਹੋਵੇ ਜਿੱਥੇ ਉਹ ਬਾਲਟੀ ਰੱਖੀ ਹੈ, ਉਹ ਬਾਲਟੀ ਹੌਲੀ ਹੌਲੀ ਭਰ ਜਾਂਦੀ ਇੱਕ ਇੱਕ ਤੁਪਕੇ ਨਾਲ ਹੀ। ਔਰ ਮਹਾਰਾਜ ਕਹਿੰਦੇ ਨੇ ਛਿਨ ਛਿਨ ਉਹਦ ਬਿਹਾਤ ਹੈ ਫੂਟਿਆ ਘੱਟ ਜਿਉਂ ਪਾਣੀ। ਟੁੱਟੇ ਹੋਏ ਘੜੇ ਵਿੱਚੋਂ ਇੱਕ ਇੱਕ ਤੁਪਕਾ ਨਿਕਲਦਾ ਰਹੇ ਤਾਂ ਘੜਾ ਸਵੇਰ ਨੂੰ ਖਾਲੀ ਹੋ ਜਾਂਦਾ, ਜੇ ਘੜੇ ਵਿੱਚ ਬੂੰਦ ਬੂੰਦ ਪੈਂਦੀ ਰਹੇ ਤਾਂ ਘੜਾ ਭਰ ਜਾਂਦਾ। ਮੀਂਹ ਦੇ ਨਾਲ ਕਿੰਨੀਆਂ ਬੂੰਦਾਂ ਡਿੱਗਦੀਆਂ ਅਤੇ ਸਮੁੰਦਰ ਭਰ ਜਾਂਦੇ, ਨਦੀਆਂ ਭਰ ਜਾਂਦੀਆਂ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਜੇ ਇਕੱਲਾ ਬਹਿ ਕੇ ਨਾਮ ਜਪਦਾ ਤਾਂ ਬਾਲਟੀ ਵਾਂਗੂ ਭਰ ਜਾਂਦਾ, ਘੜੇ ਵਾਂਗੂ ਭਰ ਜਾਂਦਾ। ਪਰ ਜੇ ਸੰਗਤ ਵਿੱਚ ਬਹਿ ਕੇ ਸਿਮਰਨ ਕਰੀਏ ਆਪਾਂ ਤਾਂ ਫਿਰ ਸਮੁੰਦਰ ਵਾਂਗੂ ਭਰ ਜਾਈਦਾ, ਕਿਉਂਕਿ ਫਿਰ ਬਰਸਾਤ ਹੀ ਹੁੰਦੀ ਨਾਮ ਦੀ। ਫਿਰ ਗੁਰੂ ਸਾਹਿਬ ਦੀ ਕਿਰਪਾ ਬਹੁਤ ਵਰਸਦੀ ਹੈ, ਜਦੋਂ ਸੰਗਤ ਬਹਿ ਕੇ ਨਾਮ ਜਪਦੀ ਆਪ ਅਕਾਲ ਪੁਰਖ ਹਾਜ਼ਰ ਹੋ ਜਾਂਦੇ ਨੇ, ਆਪ ਸਤਿਗੁਰੂ ਹਾਜ਼ਰ ਹੁੰਦੇ ਨੇ, ਸਤਿਗੁਰੂ ਆਪ ਵੀ ਜਪਦੇ ਨੇ ਦੂਜਿਆਂ ਨੂੰ ਵੀ ਜਪਾਉਂਦੇ ਨੇ। ਮਹਿਲ ਸਾਹਕਾ ਕਿਨ ਬਿਧ ਪਾਵੈ, ਕਵਨ ਸੋ ਬਿਧ ਜਿਤ ਭੀਤਰ ਬੁਲਾਵੈ। ਪਰਮੇਸ਼ੁਰ ਦਾ ਜਿਹੜਾ ਸਰੂਪ ਹੈ ਕਿਸ ਵਿਧੀ ਨਾਲ ਪਾਵੇ? ਕਹਿੰਦੇ ਕਿਰਪਾ ਹੀ ਵਿਧੀ ਹੈ, ਗੁਰਾਂ ਦੀ ਕਿਰਪਾ ਨਾਲ ਪਰਮੇਸ਼ੁਰ ਦੇ ਸਰੂਪ ਨੂੰ ਪਾ ਸਕੀਦਾ। ਸਤਿਗੁਰੂ ਅੱਜ ਕਿਰਪਾ ਤੇ ਹੀ ਦੱਸਦੇ ਵੀ ਕਿਰਪਾ ਹੀ ਸਾਰਿਆਂ ਨਾਲ ਵੱਡੀ ਚੀਜ਼ ਹੈ। ਉਹ ਕਿਹੜੀ ਵਿਧੀ ਹੈ ਜਿਸ ਕਰਕੇ ਪਰਮੇਸ਼ੁਰ ਆਪਣੇ ਅੰਦਰ ਬੁਲਾ ਲਵੇ ਸਾਨੂੰ ਸਾਡੇ, ਕਿਉਂਕਿ ਸਾਡਾ ਮਨ ਹਮੇਸ਼ਾ ਬਾਹਰ ਨੂੰ ਹੀ ਜਾਇਆ ਰਹਿੰਦਾ, ਬਾਹਰ ਨੂੰ ਦੌੜਿਆ ਰਹਿੰਦਾ, ਸਾਡਾ ਮਨ ਅੰਦਰ ਨੂੰ ਨਹੀਂ ਆਉਂਦਾ। ਕਹਿੰਦੇ ਉਹ ਭਾਈ ਕਿਰਪਾ ਹੀ ਵਿਧੀ ਹੈ, ਗੁਰੂ ਦੀ ਕਿਰਪਾ ਹੋਵੇ ਤਾਂ ਪਰਮੇਸ਼ੁਰ ਆਪਣੇ ਅੰਦਰ ਬੁਲਾ ਲੈਂਦਾ। ਉਡੀਕਦੇ ਰਹੋ ਵਾਰੀ 'ਚ, ਅੰਦਰ ਨੂੰ ਧਿਆਨ ਦੇ ਕੇ ਹਿਰਦੇ 'ਚ ਨੂੰ ਵਾਹਿਗੁਰੂ 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 ਕਰੀ ਜਾਓ, ਕਦੇ ਨਾ ਕਦੇ ਤਾਂ ਅੰਦਰ ਨੂੰ ਬੁਲਾ ਹੀ ਲਵੇਗਾ, ਬਾਹਰ ਖਿੰਡੇ ਹੋਏ ਮਨ ਨੂੰ ਅੰਦਰ ਬੁਲਾ ਲੈਣਾ। ਜਦੋਂ ਇੱਕ ਹੋ ਗਏ ਦੋਵੇਂ ਜਾਣੇ, ਆਤਮਾ ਪਰਾਤਮਾ ਇੱਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਤੂੰ ਵੜ ਸਾਹੋ ਜਾ ਕੇ ਕੋਟ ਬਣ ਜਾ ਰੇ, ਕਵਨ ਸੋ ਦਾਤਾ ਲੇ ਸੰਚਾਰੇ। ਕਹਿੰਦੇ ਪਰਮੇਸ਼ੁਰ ਤੂੰ ਸਾਰਿਆਂ ਨਾਲੋਂ ਵੱਡਾ ਸ਼ਾਹ ਹੈ, ਆਪ ਜੀ ਦੇ ਕਰੋੜਾਂ ਹੀ ਮਹਾਤਮਾ ਰੂਪ ਬਣ ਜਾ ਰਹੇ ਨੇ, ਆਪ ਦੀ ਪ੍ਰਾਪਤੀ ਪਰ ਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ। ਉਹ ਕਿਹੜਾ ਦਾਤਾ ਜੋ ਸਾਨੂੰ ਲੈ ਕੇ ਪਰਮੇਸ਼ੁਰ ਨਾਲ ਸੰਚਾਰੇ ਹੁੰਦਾ, ਮਿਲਣਾ ਕਰੇ, ਕਿਹੜਾ ਦਾਤਾ? ਕਹਿੰਦੇ ਗੁਰੂ ਹੀ ਸ੍ਰੇਸ਼ਟ ਦਾਤੇ ਨੇ ਜੋ ਕਿਰਪਾ ਕਰਕੇ ਪਰਮੇਸ਼ੁਰ ਨਾਲ ਸਾਨੂੰ ਮੇਲ ਦਿੰਦੇ ਨੇ। ਇਹਦੇ ਲਈ ਖੋਜ ਕਰਨੀ ਪੈਂਦੀ ਅੰਦਰ। ਖੋਜਿਤ ਖੋਜਿਤ ਨਿਜ ਕਰ ਪਾਇਆ, ਅਮੋਲ ਰਤਨ ਸਾਚ ਦਿਖ ਲਾਇਆ। ਕਹਿੰਦੇ ਜਿਸ ਵੇਲੇ ਖੋਜਤ ਖੋਜਤ ਹੁੰਦਾ, ਢੂੰਡਦਿਆਂ ਢੂੰਡਦਿਆਂ ਭਾਲਦਿਆਂ ਹੋਇਆ ਆਪਣੇ ਸਤਸੰਗ ਘਰ ਨੂੰ ਪਾਇਆ, ਤਾਂ ਕਹਿੰਦੇ ਗੁਰਾਂ ਨੇ ਕਿਰਪਾ ਕਰਕੇ ਅਮੋਲਕ ਰਤਨ ਵਾਂਗੂ ਜਿਹੜਾ ਸੱਚਾ ਪਰਮੇਸ਼ਰ ਸੀ ਉਹਦੇ ਦਰਸ਼ਨ ਕਰਵਾ ਤੇ ਨੇ। ਕਰ ਕਿਰਪਾ ਜਬ ਮੇਲੇ ਸਾਹੇ, ਕਹੋ ਨਾਨਕ ਗੁਰ ਕੈ ਵੇ ਸਾਹੇ। ਮਹਾਰਾਜ ਕਥਨ ਕਰਦੇ ਜਿਸ ਵੇਲੇ ਪਰਮੇਸ਼ਰ ਨੇ ਕਿਰਪਾ ਕਰਕੇ ਗੁਰਾਂ ਨਾਲ ਮਿਲਿਆ, ਪਰਮੇਸ਼ਰ ਨੇ ਗੁਰਾਂ ਨਾਲ ਮਿਲਣਾ ਹੁੰਦਾ ਜੀਵਨ, ਤੇ ਗੁਰਾਂ ਉੱਤੇ ਵੇ ਸਾਹੇ ਹੁੰਦਾ ਭਰੋਸਾ ਕੀਤਾ ਜਦੋਂ, ਤਾਂ ਗੁਰਾਂ ਨੇ ਕਿਰਪਾ ਕਰਕੇ ਸਾਹੇ ਤੋਂ ਭਾਵ ਪਾਤਸ਼ਾਹ ਪਰਮੇਸ਼ਰ ਨਾਲ ਮਿਲਾ ਦਿੱਤਾ, ਗੁਰਾਂ ਨੇ ਕਿਰਪਾ ਕੀਤੀ। ਸੋ ਇਸ ਪਹਿਲੇ ਭਾਵ ਅਰਥ ਵਿੱਚ ਆਪਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਵਿੱਚ ਗੁਰ ਕਿਰਪਾ ਨੂੰ ਮੁੱਖ ਰੱਖਿਆ। ਜਗਿਆਸੂ ਨੇ ਬੇਨਤੀ ਕੀਤੀ ਸਮਾਨ ਕਰਕੇ, ਤਾਂ ਪਰਮੇਸ਼ੁਰ ਸਾਰੇ ਵਿਆਪਕ ਹੈ, ਇੱਕ ਸਮਾਨ ਪਰਮੇਸ਼ੁਰ ਦੀ ਜੋਤ ਹੈ, ਪਰ ਉਹਦੇ ਰਹਿਣ ਦਾ ਵਿਸ਼ੇਸ਼ ਥਾਂ ਕਿਹੜਾ ਹੈ? ਸਤਿਗੁਰੂ ਮਹਾਰਾਜ ਉੱਤਰ ਦਿੰਦੇ ਨੇ, ਮਨ ਮੰਦਰ। ਕਹਿੰਦੇ ਵਿਸ਼ੇਸ਼ ਕਰਕੇ ਉਹ ਪਰਮੇਸ਼ੁਰ ਮਨ ਰੂਪੀ ਮੰਦਰ ਵਿੱਚ ਹੀ ਰਹਿੰਦਾ। ਜੇ ਮਨ ਰੂਪ ਮੰਦਰ ਵਿੱਚ ਰਹਿੰਦਾ ਤਾਂ ਮਿਲਦਾ ਕਿਉਂ ਨਹੀਂ ਫਿਰ ਸਾਨੂੰ? ਜਗਿਆਸੂ ਦੀ ਬੇਨਤੀ ਹੈ। ਤਾਨ ਸਾਜੀ ਬਾਰ, ਕਹਿੰਦੇ ਇਸ ਮੰਦਰ ਦੇ ਆਲੇ ਦੁਆਲੇ ਤਨ ਜਿਹੜਾ ਅੰਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼ ਇਤਿਆਦਿਕ ਪੰਜਾਂ ਕੋਸ਼ਾਂ ਰੂਪੀ ਵਾੜ ਬਣਾਈ ਹੋਈ ਹੈ, ਇਸ ਕਰਕੇ ਉਹ ਪਰਮੇਸ਼ੁਰ ਮਿਲਦਾ ਨਹੀਂ। ਉਹ ਹੈ ਅੰਦਰ, ਜਿਵੇਂ ਖਾਣ ਹੁੰਦੀ ਨਾ ਕੋਲਿਆਂ ਦੀ, ਉਹਦੇ ਵਿੱਚ ਹੀਰਾ ਲੁਕਿਆ ਹੁੰਦਾ। ਇਸੇ ਤਰ੍ਹਾਂ ਹੀ ਇਹ ਸਰੀਰ ਬਾਹਰੋਂ ਅਸਥੂਲ ਜਿਹੜਾ ਪੰਜਾਂ ਤੱਤਾਂ ਦਾ ਬਣਿਆ ਹੋਇਆ, ਇਹਦੇ ਅੰਦਰ ਆਤਮਾ ਰੂਪੀ ਹੀਰਾ ਲੁਕਿਆ ਹੋਇਆ ਹੈ। ਉਹ ਪਰਮੇਸ਼ੁਰ ਸਰੀਰ ਦੇ ਅੰਦਰ ਹੀ ਵੱਸਦਾ, ਹੁਣ ਲੱਭਣਾ ਤੇਰਾ ਕੰਮ ਹੈ। ਇਸ ਹੀ ਮੱਧੇ ਵਸਤੇ ਅਪਾਰ, ਇਸੇ ਮਨ ਰੂਪ ਮੰਦਰ ਵਿੱਚ ਅਪਾਰ ਵਸਤੂਆਂ ਦਾ ਮਾਲਕ ਪਰਮੇਸ਼ੁਰ ਵੱਸ ਰਿਹਾ। ਇਹਦੇ ਮਨ ਦੇ ਅੰਦਰ ਹੀ ਬਹੁਤ, ਜਿਵੇਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਬਹੁਤ ਕੁਛ ਹੈ ਮਨ ਦੇ ਅੰਦਰ, ਇਸ ਮਨ ਕੋ ਕੋਈ ਖੋਜੋ ਭਾਈ। ਇਸ ਹੀ ਭੀਤਰ ਸੁਨੀਅਤ ਸਾਹੋ, ਕਵਨ ਵਾਪਾਰੀ ਜਾ ਕਾ ਊਹਾਂ ਵਿਸਾਹੋ। ਪਰਮੇਸ਼ੁਰ ਦੀ ਪ੍ਰਾਪਤੀ ਦਾ ਕਵਨ ਵਾਪਾਰੀ, ਵਪਾਰ ਕਰਾਉਣੇ ਵਾਲਾ ਕੌਣ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਾ ਕਾ ਊਹਾਂ ਵਿਸਾਹੋ ਤੋਂ ਭਾਵ ਜੀ ਦਾ ਉਸ ਪਰਮੇਸ਼ੁਰ ਉੱਤੇ ਭਰੋਸਾ ਹੈ, ਉਹੀ ਵਪਾਰ ਦੇ ਕਰਾਉਣ ਵਾਲਾ ਹੈ, ਉਸੇ ਮਹਾਤਮਾ ਦੁਆਰਾ ਹੀ। ਇਸ ਹੀ ਭੀਤਰ ਸੁਨੀਅਤ ਸਾਹੋ, ਬ੍ਰਹਮ ਗਿਆਨੀ ਦੇ ਰਾਹੀਂ ਹੀ ਇਸੇ ਮਨ ਰੂਪੀ ਮੰਦਰ ਦੇ ਵਿੱਚ ਪਾਤਸ਼ਾਹ ਪਰਮੇਸ਼ੁਰ ਸੁਣਿਆ ਜਾਂਦਾ। ਸਤਿਗੁਰੂ ਵੀ ਉਹੀ ਦੱਸਦੇ ਨੇ, ਸਤਿਗੁਰੂ ਦੱਸਣ ਵਾਲੇ ਨੇ, ਬ੍ਰਹਮ ਗਿਆਨੀ ਖੋਜ ਕਰਤਾ ਨੇ, ਉਹ ਖੋਜ ਕਰਕੇ ਲੱਭ ਲੈਂਦੇ ਨੇ। ਫਿਰ ਉਹ ਜਿਵੇਂ ਸਤਿਗੁਰੂ ਜੀ ਤਾਂ ਬਾਬੇ ਬਕਾਲੇ ਕੋਠੇ ਵਿੱਚ ਹੀ ਬੈਠੇ ਸੀ ਅੰਦਰ, ਭੋਰਾ ਸਾਹਿਬ 'ਚ ਸਤਿਗੁਰੂ ਅੰਦਰ ਬੈਠੇ ਨੇ। ਮੱਖਣ ਸ਼ਾਹ ਨੇ ਖੋਜਿਆ ਹੈ, ਜਦੋਂ ਖੋਜ ਕੇ ਪਤਾ ਲੱਗ ਗਿਆ ਕਿ ਇਹੀ ਸਤਿਗੁਰੂ ਨੇ, ਉਹਨੇ ਫਿਰ ਕੋਠੇ ਤੇ ਚੜ ਕੇ ਪਰਨਾ ਘੁਮਾ ਕੇ ਰੌਲਾ ਪਾਇਆ, ਗੁਰੂ ਲੱਧ ਹੋ ਰਹੇ, ਗੁਰੂ ਲੱਧ ਹੋ ਰਹੇ। ਇਸੇ ਤਰ੍ਹਾਂ ਸਤਿਗੁਰੂ ਦੱਸਦੇ ਕਿ ਤੇਰੇ ਹਿਰਦੇ ਅੰਦਰ ਹੀ ਬੈਠਾ ਹਾਂ ਮੈਂ, ਪਰਮਾਤਮਾ ਦੀ ਜੋਤ ਤੇਰੇ ਹਿਰਦੇ ਵਿੱਚ ਹੀ ਹੈ। ਫਿਰ ਕੀ ਹੁੰਦਾ? ਫਿਰ ਮਹਾਤਮਾ ਆਮ ਜਗਿਆਸੂ ਮਿਹਨਤ ਕਰਦਾ 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 ਉੱਥੇ ਪਹੁੰਚ ਜਾਂਦਾ। ਜਦੋਂ ਪਹੁੰਚ ਗਿਆ, ਮਿਲ ਲਿਆ ਪਰਮੇਸ਼ੁਰ ਦੇ, ਦਰਸ਼ਨ ਹੋ ਗਏ, ਤਾਂ ਫਿਰ ਉਹਨੇ ਦੱਸਿਆ ਕਿ ਵਾਹਿਗੁਰੂ ਸਾਡੇ ਅੰਦਰ ਹੀ ਹੈ, ਮੈਂ ਦੇਖਿਆ। ਕਹੇ ਕਬੀਰ, ਅਬ ਜਾਣਿਆ, ਜਬ ਜਾਣਿਆ ਤਾਂ ਮਨ ਮਾਨਿਆ, ਪਰ ਲੋਕ ਨਹੀਂ ਮੰਨਦੇ, ਮਨ ਮਾਨੇ ਲੋਕ ਨਾ ਭਤੀਜਾ। ਕਬੀਰ ਜੀ ਕਹਿੰਦੇ, ਉਹ ਮੈਂ ਆਪ ਦੇਖਿਆ ਅੰਦਰ ਜੋਤ ਦਿਖਦੀ ਹੈ। ਲੋਕ ਕਹਿੰਦੇ ਐਵੇਂ ਕਬੀਰ ਗੱਲਾਂ ਮਾਰਦਾ, ਲੋਕ ਕਦੇ ਕਿਸੇ ਤੇ ਯਕੀਨ ਨਹੀਂ ਕਰਦੇ ਨੇ। ਹੁਣ ਕਬੀਰ ਜੀ ਕਹਿੰਦੇ, ਮਨ ਮਾਨੇ ਲੋਕ ਨਾ ਭਤੀਜਾ, ਨਾ ਭਤੀਜਾ ਤਾਂ ਉਹ ਕਿਆ ਕੀਜਾ। ਫਿਰ ਆਪਾਂ ਹੁਣ ਕੀ ਕਰ ਸਕਦੇ ਹਾਂ, ਜਦੋਂ ਆਪਾਂ ਤਾਂ ਸੱਚ ਹੀ ਦੱਸਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਭ ਸੱਚ ਦੱਸਦੀ ਹੈ, ਪਰ ਲੋਕ ਨਹੀਂ ਭਤੀਜਦੇ ਹੈ, ਲੋਕ ਭਰੋਸਾ ਨਹੀਂ ਕਰਦੇ। ਕਈ ਗੱਲਾਂ ਨੂੰ ਲੋਕ ਨਾਲੇ ਮੱਥਾ ਟੇਕੀ ਜਾਂਦੇ ਮਹਾਰਾਜ ਨੂੰ, ਨਾਲੇ ਕਹਿੰਦੇ ਗੱਲਾਂ ਹੋ ਨਹੀਂ ਸਕਦੀਆਂ, ਦੋਨੋਂ ਗੱਲਾਂ 'ਚ ਹੀ ਚੱਲੇ ਜਾਂਦੇ ਨੇ। ਇਸ ਕਰਕੇ ਉਹ ਮਨ ਦੇ ਅੰਦਰ ਪਰਮੇਸ਼ੁਰ ਨੂੰ ਦੇਖਿਆ ਜਦੋਂ ਮਹਾਤਮਾ ਨੇ, ਤਾਂ ਉਹਨੇ ਦੱਸਿਆ ਕਿ ਹੈ ਬਈ, ਯਕੀਨ ਕਰ। ਫਿਰ ਉਹਦੀ ਪ੍ਰਾਪਤੀ ਦਾ ਮੁੱਖ ਸਾਧਨ ਕਿਹੜਾ ਹੋਇਆ? ਨਾਮ ਰਤਨ ਕੋ ਕੋ ਵਿਵਹਾਰੀ, ਕਹਿੰਦੇ ਨਾਮ ਰੂਪੀ ਰਤਨ ਉਹਦੀ ਪ੍ਰਾਪਤੀ ਦਾ ਮੁੱਖ ਸਾਧਨ ਹੈ, ਪਰ ਉਹ ਨਾਮ ਰੂਪ ਰਤਨ ਦਾ ਕੋਈ ਕੋਈ ਵਪਾਰੀ ਹੈ, ਬਹੁਤੇ ਨਹੀਂ ਹੁੰਦੇ। ਐਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ, ਕੋਈ ਕੋਈ ਬੰਦਾ ਵਪਾਰੀ ਹੁੰਦਾ ਉਹਦਾ, ਬਹੁਤ ਔਖੇ ਮਿਲਦੇ ਨੇ ਉਹ। ਲੱਖਾਂ ਬੰਦਿਆਂ ਵਿੱਚੋਂ ਕਿਤੇ ਇੱਕ ਬੰਦਾ ਮਿਲ ਜੇ ਬਹੁਤ ਗਨੀਮਤ। ਨਹੀਂ ਤਾਂ ਸਤਿਗੁਰੂ ਕਹਿੰਦੇ ਨੇ ਕੋਟਨ ਮੈਂ ਨਾਨਕ ਕਹੂ ਨਾਰਾਇਣ, ਜਿਹੇ ਚੀਤ ਕਰੋੜਾਂ ਵਿੱਚੋਂ ਇੱਕ ਬੰਦਾ ਹੁੰਦਾ। ਅੰਮ੍ਰਿਤ ਭੋਜਨ ਕਰੇ ਆਹਾਰੀ, ਕਹਿੰਦੇ ਉਹ ਬ੍ਰਹਮਾਨੰਦ ਰੂਪ ਅੰਮ੍ਰਿਤ ਭੋਜਨ ਦਾ ਆਹਾਰ ਕਰਦਾ, ਛਕਦਾ ਇਹਨੂੰ। ਮਨ ਤਨ ਅਰਪੀ ਸੇਵ ਕਰੀਜੈ, ਕਵਨ ਸੋ ਜੁਗਤ ਜਿਤ ਕਰ ਪੀਜੈ। ਉਹ ਹੁਣ ਜੁਗਤੀ ਭਾਲਦੇ ਨੇ ਵੀ ਜੁਗਤੀ ਕਿਹੜੀ ਆ, ਜਿਸ ਜੁਗਤੀ ਕਰਕੇ ਪਰਮੇਸ਼ਰ ਪ੍ਰਸੰਨ ਹੁੰਦਾ। ਕਹਿੰਦੇ ਇੱਕ ਤਾਂ ਮਨ ਅਤੇ ਤਨ ਦੇ ਅਰਪਣੇ ਰੂਪ ਸੇਵਾ ਕਰੇ, ਤਾਂਹੀਓ ਗੁਰੂ ਨੇ ਆਪਾਂ ਨੂੰ ਸਤਿਗੁਰਾਂ ਨੇ ਮਿਹਰ ਕੀਤੀ ਅੰਮ੍ਰਿਤ ਛਕਾਇਆ। ਅੰਮ੍ਰਿਤ ਛਕਣ ਦਾ ਮਤਲਬ ਹੈ ਕਿ ਸਰੀਰ ਗੁਰੂ ਦੀ ਭੇਟਾ ਕਰਨਾ, ਸਿਰ ਤੇ ਕੇਸ, ਮੁੱਖ ਤੇ ਦਾੜਾ, ਇਹ ਜਦੋਂ ਗੁਰੂ ਦਾ ਸਿਰ ਬਣ ਜਾਂਦਾ, ਗੁਰੂ ਦੇ ਮੁੱਖ ਗੁਰੂ ਨੂੰ ਅਰਪਣ ਕਰਤਾ ਤਾਂ ਉਹ ਜੇ ਬਣ ਜਾਣਾ ਜੈਸਾ ਗੁਰੂ ਹੁੰਦਾ। ਗਾਤਰਾ ਪਾਉਣਾ, ਗੁਰੂ ਦਾ ਸਰੀਰ ਹੈ ਤਾਂ ਪਾਇਆ, ਕੰਘਾ ਕੜਾ ਕਿਰਪਾਨ ਕਛਹਿਰਾ ਕੇਸ ਗੁਰੂ ਕੀ ਮੋਹਰ, ਇਹ ਤਾਂ ਬਣ ਜਾਂਦਾ। ਅਤੇ ਮਨ ਵੀ ਅਰਪਣ ਕਰ ਦੇਣਾ, ਹੁਣ ਮਨ ਦੇ ਨਾਲ ਬਾਣੀ ਪੜ੍ਹਨੀ, ਸਿਮਰਨ ਕਰਨਾ। ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ। ਇਸ ਕਰਕੇ ਜੀ ਕਹਿੰਦੇ ਪਾਏ ਲੱਗੋ ਤਜ ਮੇਰਾ ਤੇਰਾ, ਮੇਰ ਤੇਰ ਨੂੰ ਤਿਆਗ ਕੇ ਚਰਨਾਂ ਨਾਲ ਲੱਗਣਾ ਕਰੋ। ਇਹ ਮਨ ਤੇ ਤਨ ਗੁਰੂ ਸਾਹਿਬ ਦੇ ਅਰਪਣ ਕਰ ਦਿਓ। ਮਹਿਲ ਸਾਹਕਾ ਕਿਨ ਵਿਦ ਪਾਵੈ, ਸ਼ਾਹ ਪਰਮੇਸ਼ਰ ਦਾ ਸਰੂਪ ਕਿਸ ਢੰਗ ਦੇ ਨਾਲ ਪ੍ਰਾਪਤ ਕਰੇ ਫਿਰ, ਕਿਉਂਕਿ ਪਰਮੇਸ਼ਰ ਦਾ ਸਰੂਪ ਤਾਂ ਸਾਡੇ ਅੰਦਰ ਹੀ ਹੈ, ਬਾਹਰ ਤਾਂ ਨਹੀਂ ਹੈ। ਕਹਿੰਦੇ ਬਾਹਰ ਵੀ ਹੈ ਭਾਈ, ਆਤਮਾ ਅੰਦਰ ਹੈ, ਪਰਮਾਤਮਾ ਵਿਆਪਕ ਹੈ, ਆਤਮਾ ਪਰਮਾਤਮਾ ਇੱਕੋ ਹੀ ਰੂਪ ਹੈ। ਹੁਣ ਸਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ, ਕਿਸੇ ਹੋਰ ਕੋਲੋਂ ਜਾ ਕੇ ਪੁੱਛ ਲਓ ਤਾਂ ਜਗਿਆਸੂ ਨੇ ਬੇਨਤੀ ਕੀਤੀ ਹੈ, ਕਵਨ ਸੋ ਜਨ ਜੋ ਸੌਦਾ ਜੋਰ ਹੈ, ਮੈਂ ਸੇਵਕ ਜਨ ਦਾ ਆਪ ਜੀ ਤੋਂ ਬਿਨਾਂ ਹੋਰ ਕੌਣ ਹੈ ਜੋ ਪਰਮੇਸ਼ਰ ਦੀ ਪ੍ਰਾਪਤੀ ਰੂਪ ਸੌਦੇ ਨਾਲ ਜੋੜ ਨਾ ਕਰੇ, ਕਿਉਂਕਿ ਇਸ ਸੌਦੇ ਨਾਲ ਜੋੜਦਾ ਵੀ ਕੋਈ ਨਹੀਂ ਨਾ ਹੈ ਹੋਰ। ਫਿਰ ਜਗਿਆਸੂ ਤੋਂ ਇਹ ਗੱਲ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਵੜ ਸਾਹੋ ਜਾ ਕੇ ਕੋਟ ਵਣ ਜਾ ਰੇ, ਕਵਨ ਸੋ ਦਾਤਾ ਲੈ ਸੰਚਾਰੇ। ਕਹਿੰਦੇ ਜਗਿਆਸੂ, ਈਸ਼ਵਰ ਅੰਸ ਹੋਣ ਕਰਕੇ ਤੂੰ ਆਪ ਹੀ ਵੱਡਾ ਸ਼ਾਹ ਹੈ, ਤੂੰ ਆਪਣੇ ਅੰਦਰ ਦੇਖਿਆ ਨਹੀਂ ਹਾਲੇ, ਤੂੰ ਆਪਣੇ ਆਪ ਨੂੰ ਛੋਟਾ ਸਮਝਦਾ। ਜਿਵੇਂ ਕੋਈ ਰਾਜੇ ਦਾ ਪੁੱਤਰ ਦੁਨੀਆਂ 'ਚ ਰੁਲਦਾ ਫਿਰਦਾ ਹੋਵੇ, ਉਹਨੂੰ ਪਤਾ ਹੀ ਨਾ ਹੋਵੇ ਕਿ ਰਾਜੇ ਦਾ ਬੱਚਾ ਹੋਵੇ। ਜਦੋਂ ਕਿਸੇ ਨੇ ਉਹਨੂੰ ਪਛਾਣ ਕੇ ਦੱਸਿਆ ਕਿ ਤੂੰ ਤਾਂ ਰਾਜੇ ਦਾ ਪੁੱਤਰ ਹੈ, ਉਹਨੂੰ ਅਹਿਸਾਸ ਕਰਾ ਦਿੱਤਾ, ਤਾਂ ਉਹਨੂੰ ਪਤਾ ਲੱਗ ਗਿਆ ਕਿ ਮੈਂ ਕੌਣ ਹਾਂ, ਉਹ ਹੌਂਸਲੇ ਵਿੱਚ ਹੋ ਜਾਂਦਾ। ਸਤਿਗੁਰੂ ਕਹਿੰਦੇ ਨੇ ਇਸੇ ਪ੍ਰਕਾਰ ਹੀ ਤੂੰ ਤਾਂ ਪਰਮੇਸ਼ਰ ਆਪ ਹੀ ਹੈ, ਤੂੰ ਆਪਣੇ ਅੰਦਰ ਨੂੰ ਝਾਕ ਕੇ ਖੋਜ ਮਿਹਨਤ ਕਰ, ਦੇਖ ਤੈਨੂੰ ਸਾਰਾ ਕੁਛ ਆਪਣੇ ਨਾਲ ਹੀ ਦਿਖਣਾ। ਜਿਸ ਤੇਰੇ ਆਪਣੇ ਕਰੋੜਾਂ ਹੀ ਵੇਦ ਸ਼ਾਸਤਰ ਮਹਾਤਮਾ ਰੂਪ ਬਣ ਜਾ ਰਹੇ ਨੇ, ਤਾਂ ਇੱਥੋਂ ਬਿਨਾਂ ਹੋਰ ਕੌਣ ਦਾਤਾ ਜਿਸ ਨੂੰ ਲੈ ਕੇ ਪਰਮੇਸ਼ਰ ਨਾਲ ਮਿਲੀਏ। ਮਹਾਰਾਜ ਕਹਿੰਦੇ ਤੂੰ ਆਪ ਹੀ ਹੈ, ਸੋਈ ਫਿਰਕੈ ਤੂੰ ਭਇਆ ਜਾ ਕੋ ਕਹਿਤਾ ਔਰ, ਕਵਨ ਸੋ ਵਿਦ ਜਿਤ ਭੀਤਰ ਬੁਲਾਵੈ। ਜਗਿਆਸੂ ਨੇ ਬੇਨਤੀ ਕੀਤੀ, ਉਹ ਕਿਹੜੀ ਮਹਾਰਾਜ ਵਿਧੀ ਹੈ ਜਿਸ ਕਰਕੇ ਉਹ ਸਾਨੂੰ ਅੰਦਰ ਬੁਲਾ ਲਵੇ, ਆਪਣੇ ਭਾਵ ਹਿਰਦੇ 'ਚ ਅੰਦਰ ਹੀ ਬੈਠਾ ਹੈ। ਖੋਜਤ ਖੋਜਤ ਨਿਜ ਕਰ ਪਾਇਆ, ਅਮੋਲ ਰਤਨ ਸਾਚ ਦਿਖ ਲਾਇਆ, ਕਰ ਕਿਰਪਾ ਜਬ ਮੇਲੇ ਸਾਹੇ, ਕਹੋ ਨਾਨਕ ਗੁਰ ਕੈ ਵੇ ਸਾਹੇ। ਮਹਾਰਾਜ ਕਥਨ ਕਰਦੇ ਸੱਚੇ ਮੂਲਕ ਰਤਨ ਦੇ ਵਿਖਾਉਣ ਵਾਲੇ ਜੋ ਗੁਰੂ ਨੇ, ਜਿਸ ਵੇਲੇ ਪਰਮੇਸ਼ਰ ਨੇ ਕਿਰਪਾ ਕਰਕੇ ਉਹਨਾਂ ਸਾਹੇ ਹੁੰਦਾ ਪਾਤਸ਼ਾਹ ਨਾਲ ਗੁਰਾਂ ਨਾਲ ਮਿਲਿਆ, ਗੁਰੂ ਸਾਹਿਬ ਨੇ ਕਿਰਪਾ ਕੀਤੀ, ਪਰਮੇਸ਼ਰ ਨੇ ਕਿਰਪਾ ਕਰਕੇ ਉਹਨਾਂ ਪਾਤਸ਼ਾਹ ਗੁਰਾਂ ਨਾਲ ਮਿਲਿਆ, ਅਤੇ ਜਗਿਆਸੂ ਨੇ ਗੁਰ ਕੈ ਬੇ ਸਾਹੇ ਗੁਰਾਂ ਉੱਤੇ ਭਰੋਸਾ ਕੀਤਾ, ਤਾਂ ਖੋਜਦਿਆਂ ਖੋਜਦਿਆਂ ਇਹ ਪਤਾ ਲੱਗਿਆ ਕਿ ਨਾ ਤਾਂ ਮੈਂ ਅੰਨ ਮੈਂ ਕੋਸ਼ ਹਾਂ, ਨਾ ਮੈਂ ਮਨੋ ਮੈਂ ਕੋਸ਼ ਹਾਂ, ਨਾ ਮੈਂ ਪ੍ਰਾਣ ਮੈਂ ਕੋਸ਼ ਹਾਂ, ਨਾ ਮੈਂ ਵਿਗਿਆਨ ਮੈਂ ਕੋਸ਼ ਹਾਂ, ਨਾ ਮੈਂ ਆਨੰਦ ਮੈਂ ਕੋਸ਼ ਹਾਂ। ਇਸ ਤਰ੍ਹਾਂ ਪੰਜਾਂ ਕੋਸ਼ਾਂ ਦੀ ਨਿਵਿਰਤੀ ਨਾਲ ਜਗਿਆਸੂ ਨੇ ਸਰੂਪ ਰੂਪੀ ਘਰ ਦੇ ਵਿੱਚ ਹੀ ਪ੍ਰਾਪਤੀ ਕਰ ਲਈ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਉਹਦੀ ਪ੍ਰਾਪਤੀ ਹਿਰਦੇ ਦੇ ਅੰਦਰ ਹੀ ਹੋ ਗਈ ਇਹਨੂੰ।